ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨਹੈ ਪ੍ਰਤ ਪਾਲੇ ਸਦਾ ਧਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਬੈਠ ਕਰਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸਾਹਿਬ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਪ ਜੀ ਜੁੜ ਬੈਠੇ ਹੋ ਅਤੇ ਪੀਟੀਸੀ ਪੰਜਾਬੀ ਦੇ ਜ਼ਰੀਏ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਨੇਤਾ ਪ੍ਰਤੀ ਇਸ ਪਾਵਨ ਪਵਿੱਤਰ ਅਸਥਾਨ ਤੋਂ ਗੁਰਬਾਣੀ ਦਾ ਲਾਹਾ ਲੈਂਦੀਆਂ ਨੇ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਤਰਸ ਸਦਕਾ ਪਾਵਨ ਪਵਿੱਤਰ ਹੁਕਮਨਾਮਾ ਆਪ ਜੀਆਂ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਆਓ ਇੱਕ ਵਾਰ ਗੁਰੂ ਚਰਨਾਂ ਵਿੱਚ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਫਤਿਹ ਬੁਲਾਈਏ। ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗਣੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 664 ਤੇ ਸੁਭਾਏਮਾਨ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟਾ ਨੇ ਪਾਵਨ ਸਵਈਆਂ ਦੇ ਅੰਦਰ ਮਹਿਮਾ ਅੰਦਰ ਬਚਨ ਕਹੇ ਨੇ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜਾ ਇੱਕ ਵਾਰੀ ਚਰਨ ਪਰਸ ਲੈਂਦਾ ਔਰ ਜਿਸ ਜਗ੍ਹਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਨਾਮ ਲਿਆ ਜਾ ਰਿਹਾ ਹੋਵੇ ਉਸ ਥਾਂ ਤੇ ਉਸ ਜਗ੍ਹਾ ਤੇ ਧਰਤੀ ਦੇ ਸਮੂਹ ਪਾਪ ਨਾਸ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀ ਹੈ ਪਹੁੰ ਪਾਤਿਕ ਬਿਨਾਸ ਹੈ, ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਅਸਾਸ ਹੈ, ਗੁਰ ਅਮਰਦਾਸ ਪਰਸੀ ਹੈ ਧਿਆਨ ਲਹੀਏ ਪੌ ਮੁੱਕ ਹੈ। ਕਿੱਡੀ ਵੱਡੀ ਬਖਸ਼ਿਸ਼ ਹੈ ਨਾ, ਜਿਸ ਪੰਧ ਨੂੰ ਮੁਕਾਉਣ ਵਾਸਤੇ ਮੰਜ਼ਿਲ ਹਾਸਲ ਕਰਨ ਵਾਸਤੇ ਅਸੀਂ ਮਨੁੱਖਾ ਜਨਮ ਧਾਰਿਆ ਹੈ ਕਿ ਇਹ ਵਾਹਿਗੁਰੂ ਪ੍ਰਮਾਤਮਾ ਇਸ ਮਨੁੱਖਾ ਜਨਮ ਦੇ ਵਿੱਚ ਇਸ ਮਨੁੱਖਾ ਜਨਮ ਦੇ ਰਾਹੀਂ ਤੇਰੇ ਚਰਨਾਂ ਦੀ ਪ੍ਰਾਪਤੀ ਹੋ ਜਾਵੇ ਸਦੀਵ ਕਾਲ। ਭੱਟ ਜਨ ਕਹਿੰਦੇ ਨੇ ਧਿਆਨ ਲੱਗ ਜਾਂਦਾ ਹੈ ਪੌ ਮੁੱਕ ਜਾਂਦੀ ਹੈ, ਰਸਤਾ ਖਤਮ ਹੋ ਜਾਂਦਾ ਹੈ, ਮੰਜ਼ਿਲ ਮਿਲ ਜਾਂਦੀ ਹੈ। ਗੁਰੂ ਅਮਰਦਾਸ ਪਰਸੀ ਹੈ ਅਪੌ ਲੱਭੈ ਗੋ ਚੁੱਕੈ, ਇੱਕ ਬਿਨ ਦੋ ਗਣ ਜੋ ਤੋ ਰਹਿ, ਜਾਸ ਮੰਤਰ ਮਾਨਵੈ ਲਹਿ, ਜਾਲ ਪਾ ਪਦਾਰਥ ਇਤੜੇ, ਗੁਰੂ ਅਮਰਦਾਸ ਡਿੱਠੇ ਮਿਲੇ। ਸੋ ਐਸੇ ਦੀਨ ਦਿਆਲ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਜੋ ਪਾਵਨ ਪਵਿੱਤਰ ਉਪਦੇਸ਼ ਜਿਸ ਨੂੰ ਪੜ੍ਹ ਸੁਣ ਕਰਕੇ ਸਿੱਖ ਨੇ ਸਦੀਵ ਆਪਣਾ ਜਨਮ ਸਫਲਾ ਕਰਨਾ, ਜਿਸ ਦੀ ਘਾਲਣਾ ਘਾਲ ਕੇ ਜਿਸ ਦੀ ਕਮਾਈ ਕਰਕੇ ਸਿੱਖ ਦੀ ਦਿਨ ਚਰਿਆ ਗੁਰੂ ਦੇ ਹੁਕਮ ਤੋਂ ਸ਼ੁਰੂ ਹੁੰਦੀ ਹੈ। ਜੋ ਮੇਰੇ ਮਾਲਕ ਨੇ ਸਾਨੂੰ ਹੁਕਮ ਬਖਸ਼ਿਆ ਉਸ ਹੁਕਮ ਦੇ ਮੁਤਾਬਕ ਸਾਰਾ ਦਿਨ ਬਤੀਤ ਕਰਨਾ ਹੈ, ਸਾਰੀ ਜ਼ਿੰਦਗੀ ਬਤੀਤ ਕਰਨੀ ਹੈ। ਇੱਕ ਇੱਕ ਅੱਖਰ ਤੇ ਗੁਰੂ ਪ੍ਰਤੀ ਭਾਵਨਾ ਬਣਾਉਣੀ ਪਵੇਗੀ ਤਾਂ ਪੜੇ ਸੁਣੇ ਦਾ ਲਾਭ ਹੈ। ਸੋ ਐਸੇ ਦੀਨ ਦਿਆਲ ਧੰਨ ਗੁਰੂ ਅਮਰਦਾਸ ਗਰੀਬ ਨਵਾਜ ਸਤਿਗੁਰੂ ਜੀ ਅੱਜ ਦੇ ਮਾਵ ਪਾਵਨ ਪਵਿੱਤਰ ਮੁੱਖ ਵਾਕ ਅੰਦਰ ਜੋ ਸਾਡੇ ਕਲਯੁਗੀ ਜੀਵਾਂ ਤੇ ਬੇਅੰਤ ਰਹਿਮਤਾਂ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ, ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਸਾਰੇ ਗੁਰੂ ਦੀ ਗੋਦ ਵਿਚ ਮਿਲ ਬੈਠ ਕਰਕੇ ਉਸ ਉਪਦੇਸ਼ ਨੂੰ ਉਸ ਸਿੱਖਿਆ ਨੂੰ ਹਿਰਦੇ ਵਿਚ ਵਸਾਈਏ ਤੇ ਪਿਆਰ ਸਹਿਤ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸਮਾਲੇ, ਜੀਵ ਜੰਤ ਜਿਨਹੈ ਪ੍ਰਤ ਪਾਲੇ।
ਧੰਨ ਗੁਰੂ ਅਮਰਦਾਸ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜੀ ਜੰਤ ਸੂਖਮ ਤੇ ਅਸਥੂਲ ਜੀਵ ਜੰਤ ਜਿਨੇ ਪੈਦਾ ਕੀਤੇ ਨੇ ਪ੍ਰਤਪਾਲਣਾ ਕਰ ਰਿਹਾ ਹੈ ਉਹਨਾਂ ਦੀ ਪੈਦਾ ਕਰਕੇ ਉਹਨਾਂ ਦੀ ਪ੍ਰਤਪਾਲਣਾ ਵੀ ਕਰ ਰਿਹਾ ਜੀਵਾਂ ਨੂੰ ਪੈਦਾ ਵੀ ਕਰਦਾ ਹੈ ਉਹਨਾਂ ਦੀ ਪ੍ਰਤਪਾਲਣਾ ਵੀ ਕਰਦਾ ਹੈ ਉਹਨਾਂ ਦੀ ਸਾਰ ਸੰਭਾਲ ਵੀ ਕਰਦਾ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਪ੍ਰਤਪਾਲਣਾ ਕੈਸੀ ਕਰਦਾ ਹੈ ਸਾਹਿਬ ਜੀ ਕਹਿੰਦੇ ਅੱਖ ਝਮਕਣ ਦੇ ਦੇਰ ਜਿੰਨੇ ਸਮੇਂ ਵਿੱਚ ਵੀ ਆਪਣੇ ਜੀਵਾਂ ਦਾ ਖਿਆਲ ਰੱਖਦਾ ਜਿਹੜੇ ਜੀਵ ਉਹਨੇ ਪੈਦਾ ਕੀਤੇ ਨੇ ਉਹ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਅਸੀਂ ਸਾਰੇ ਉਹਦੇ ਜੀਵ ਪੈਦਾ ਕੀਤੇ ਹੋਏ ਹਾਂ ਕੇਵਲ ਮਨੁੱਖ ਹੀ ਨਹੀਂ ਸਾਰੇ ਜੀਵ ਜੰਤ 84 ਲੱਖ ਵਿਚ ਜਿੰਨੇ ਜੀਵ ਜੰਤੂ ਆਉਂਦੇ ਨੇ ਉਸ ਪਰਿਪੂਰਨ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਤੇ ਪੈਦਾ ਕਰਕੇ ਉਹਨਾਂ ਦੀ ਪ੍ਰਤਪਾਲਣਾ ਕਰ ਰਿਹਾ ਸਦਾ ਧਨ ਅੰਤਰ ਨਾਮ ਸੰਭਾਲੇ ਕਿਸ ਦਾ ਨਾਮ ਰੂਪੀ ਧਨ ਗੁਰਸਿੱਖ ਪਿਆਰਿਓ ਹਿਰਦੇ ਵਿਚ ਵਸਾਉਣਾ ਗੁਰੂ ਦਾ ਸਿੱਖ ਕਿਸ ਦਾ ਨਾਮ ਰੂਪੀ ਧਨ ਹਿਰਦੇ ਵਿਚ ਵਸਾਵੇ ਇਹ ਮਹਾਰਾਜ ਜੀ ਨੇ ਬਚਨ ਤਾਂ ਪੈਦਾ ਕੀਤੇ ਨੇ ਕਿ ਗੁਰੂ ਕਾਲ ਦੇ ਸਮੇਂ ਵੀ ਜਿਹੜੇ ਅੱਜ ਦੇ ਯੁੱਗ ਦੇ ਅੰਦਰ ਅਜੋਕੇ ਸਮੇਂ ਦੇ ਅੰਦਰ ਨਾਮ ਦਿੱਤਾ ਜਾਂਦਾ ਹੈ ਦੇਹਧਾਰੀ ਗੁਰੂ ਡੰਮ ਦੀ ਪ੍ਰਥਾ ਉਦੋਂ ਵੀ ਹੁੰਦੀ ਸੀ ਇਸ ਕਰਕੇ ਮਹਾਰਾਜ ਜੀ ਨੇ ਇਹ ਇਸ਼ਾਰਾ ਕੀਤਾ ਪਾਵਨ ਹੁਕਮਨਾਮੇ ਅੰਦਰ ਕਿ ਹੇ ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਬੰਦਾ ਨਹੀਂ ਕਰ ਸਕਦਾ ਅਸੀਂ ਤੁਸੀਂ ਬੰਦੇ ਦੇ ਪੈਦਾ ਕੀਤੇ ਥੋੜੀ ਹਾਂ ਅਸੀਂ ਤਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹਾਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਾਂ ਜਿੰਨੇ ਵੀ ਜੀਵ ਹਾਂ ਇਸ ਕਰਕੇ ਸਾਹਿਬਾਂ ਨੇ ਇਹ ਪਾਵਨ ਪਵਿੱਤਰ ਹੁਕਮਨਾਮੇ ਅੰਦਰ 2 ਪੰਕਤੀਆਂ ਅੰਦਰ ਨਿਰਣਾ ਕਰ ਦਿੱਤਾ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਪ ਸਾਹਿਬ ਜੀ ਦਾ ਆਰੰਭ ਹੁੰਦਾ ਸ੍ਰੀ ਜਪ ਜੀ ਸਾਹਿਬ ਜੀ ਦੀ ਤਾਂ ਮਹਾਰਾਜ ਜੀ ਨੇ ਸ਼ਬਦ ਵਰਤਿਆ ਜਪ ਹੁਣ ਮਹਾਰਾਜ ਕਿਨੂੰ ਜਪੀਏ ਸਾਹਿਬ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੂੰ ਉਹਨੂੰ ਜਪਣਾ ਮਤਾ ਕਿਸੇ ਬੰਦੇ ਨੂੰ ਜਪਦਾ ਫਿਰੇ ਮਤਾ ਕਿਸੇ ਦੇਹਧਾਰੀ ਡੰਮੀ ਗੁਰੂ ਨੂੰ ਅਰਾਧਦਾ ਫਿਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਪਿਆਰੇ ਗੁਰੂ ਦੇ ਸਿੱਖ ਗੁਰਮੁਖ ਜਨ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਰੂਪੀ ਧਨ ਹਿਰਦੇ ਵਿਚ ਵਸਾਉਣ ਕਿਸ ਦਾ ਜੀ ਜੰਤ ਜਿਨ ਹੈ ਪ੍ਰਤਪਾਲੇ ਜਿਨੇ ਜੀਵ ਜੰਤਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਪ੍ਰਤਪਾਲਣਾ ਕਰ ਰਿਹਾ ਪਾਵਨ ਪਵਿੱਤਰ ਗੁਰਬਾਣੀ ਵਿਚ ਸ਼ਬਦ ਆਉਂਦਾ ਹੈ ਹਮ ਧਨਵੰਤ ਭਾਗਠ ਸਚ ਨਾਏ ਹਰ ਗੁਣ ਗਾਵਹ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਜਰਾ ਕੁ ਧਿਆਨ ਆਪਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜਿਸ ਵਕਤ ਗੋਇੰਦਵਾਲ ਸਾਹਿਬ ਤੋਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਏ ਜਿਨ੍ਹਾਂ ਨੂੰ ਮਾਣ ਪ੍ਰਾਪਤ ਸੀ ਪੋਥੀ ਪਰਮੇਸ਼ਰ ਕਾ ਥਾਨ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਪੋਥੀਆਂ ਲਿਆ ਕਰਕੇ ਗੁਰਬਾਣੀ ਦਾ ਖਜ਼ਾਨਾ ਗੁਰਬਾਣੀ ਦਾ ਅਨਮੋਲ ਖਜ਼ਾਨਾ ਜਿਹਦੇ ਵਰਗਾ ਕੋਈ ਮੁੱਲ ਨਹੀਂ ਜਿਹਦਾ ਕੋਈ ਮੁੱਲ ਨਹੀਂ ਜਿਸ ਦੇ ਬਾਬਤ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਐਸਾ ਅਮੁੱਲ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਹਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ ਦੁਨਿਆਵੀ ਧਨ ਦਾ ਰੇਟ ਹੈ ਦੁਨਿਆਵੀ ਧਨ ਦੀ ਕੀਮਤ ਹੈ ਜਿਵੇਂ ਇੰਡੀਆ ਦੀ ਕਰੰਸੀ ਦੀ ਕੀਮਤ ਹੈ ਉਸਦੀ ਕੀਮਤ ਪਾਉਣ ਵਾਸਤੇ ਵਿਦੇਸ਼ਾਂ ਦੀਆਂ ਕਰੰਸੀਆਂ ਵੀ ਜਿਹੜੀਆਂ ਨੇ ਉਹਦੀ ਕੀਮਤ ਪਾਉਂਦੀਆਂ ਨੇ ਕਿ ਭਾਵ ਕਿ ਅੱਜ ਯੂਕੇ ਦੇ ਜਾਂ ਅਮੈਰੀਕਾ ਦੇ ਡਾਲਰ ਦਾ ਰੇਟ ਇੰਨਾ ਤੇ ਇੰਡੀਆ ਦੀ ਕਰੰਸੀ ਦਾ ਰੇਟ ਇੰਨਾ ਇਹਦਾ ਰੇਟ ਹੈ ਇਹਦੀ ਕੀਮਤ ਹੈ ਪਰ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਉਹ ਅਮੁੱਲ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਪਾਵਨ ਪੋਥੀਆਂ ਲਿਆ ਕਰਕੇ ਪਿਓ ਦਾਦੇ ਕਾ ਪਿਓ ਦਾਦੇ ਕਾ ਪਿਓ ਦਾਦੇ ਕੌਣ ਨੇ ਵੱਡ ਵਡੇਰੇ ਜਿਹੜੇ ਸਾਡੇ ਵੱਡ ਵਡੇਰੇ ਸਨ ਪਿਓ ਦਾਦੇ ਕੌਣ ਸਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ ਚਾਰ ਗੁਰੂ ਸਾਹਿਬਾਨਾਂ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਅਮੁੱਲ ਖਜ਼ਾਨਾ ਜਿਸ ਖਜ਼ਾਨੇ ਦੇ ਦੁਨੀਆਂ ਦਾ ਕੋਈ ਰਾਜੇ ਦਾ ਖਜ਼ਾਨਾ ਤੁੱਲ ਵੀ ਨਹੀਂ। ਮਹਾਰਾਜ ਜੀ ਉਸ ਖਜ਼ਾਨੇ ਦੀ ਗੱਲ ਕਰ ਰਹੇ ਨੇ, ਪਾਵਨ ਪਵਿੱਤਰ ਗੁਰਬਾਣੀ ਦੇ ਖਜ਼ਾਨੇ ਦੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹਨੂੰ ਖੋਲ ਕੇ ਵੇਖਿਆ, ਬੰਦ ਕਰਕੇ ਨਹੀਂ ਰੱਖਿਆ। ਜਿਵੇਂ ਕਿਸੇ ਰਾਜੇ ਦਾ ਬੱਚਾ ਹੋਵੇ, ਕਹਿੰਦੇ ਰਾਜਾ ਮਰ ਗਿਆ ਤੇ ਮਰਨ ਤੋਂ ਬਾਅਦ ਉਹਦੀ ਔਲਾਦ ਜਿਹੜੀ ਸੀ ਚੁਰਾਹਿਆਂ ਦੇ ਵਿੱਚ ਮੰਗਦੀ ਫਿਰੇ। ਤੇ ਕਿਸੇ ਸਿਆਣੇ ਨੇ ਆਖਿਆ ਕਿ ਤੁਹਾਡਾ ਤਾਂ ਪਿਓ ਦਾਦੇ ਵੱਡੇ ਵੱਡੇ ਰਾਜੇ ਮਹਾਰਾਜੇ ਸਨ, ਉਹ ਤਾਂ ਬਹੁਤ ਖਜ਼ਾਨਾ ਛੱਡ ਗਏ ਹੋਣਗੇ, ਉਹਨਾਂ ਤਾਂ ਤੁਹਾਡੇ ਕੋਲ ਇੰਨਾ ਖਜ਼ਾਨਾ ਛੱਡਿਆ ਹੋਵੇਗਾ ਕਈ ਪੁਸ਼ਤਾਂ ਤੱਕ ਤੁਹਾਡੇ ਕੋਲੋਂ ਨਹੀਂ ਮੁੱਕਣਾ, ਕਾਰਨ ਕੀ ਤੁਸੀਂ ਮੰਗ ਕਿਉਂ ਰਹੇ ਹੋ? ਉਹ ਕਹਿੰਦੇ ਖਜ਼ਾਨਾ ਤਾਂ ਸਾਡੇ ਪਿਓ ਦਾਦੇ ਖੋਲ ਦੇ ਗਏ ਸਾਨੂੰ, ਖਜ਼ਾਨਾ ਤਾਂ ਸਾਡੇ ਕੋਲ ਬਹੁਤ ਹੈ, ਪਰ ਸਾਨੂੰ ਖੋਲਣ ਦੀ ਜਾਚ ਨਹੀਂ, ਅਸੀਂ ਕਦੀ ਖੋਲ ਕੇ ਵੇਖਿਆ ਹੀ ਨਹੀਂ। ਤਾਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਸੀ ਨਾ, ਪਾਵਨ ਗੁਰਬਾਣੀ ਦਾ ਖਜ਼ਾਨਾ, ਉਹਨੂੰ ਖੋਲ ਕੇ ਵੇਖਿਆ। ਫਿਰ ਮਹਾਰਾਜ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਜਦੋਂ ਖੋਲ ਕੇ ਵੇਖਿਆ ਤੇ ਮਹਾਰਾਜ ਜੀ ਨੇ ਕੀ ਵੇਖਿਆ? ਰਤਨ ਲਾਲ ਜਾ ਕਾ ਕਛੂ ਨਾ ਮੋਲ, ਜਿਹਦਾ ਮੁੱਲ ਹੀਰੇ ਜਵਾਹਰਾਤ ਵੀ ਨਹੀਂ ਪਾ ਸਕਦੇ, ਇੰਨੇ ਕੀਮਤੀ ਖਜ਼ਾਨਾ ਹੈ, ਇੰਨੇ ਕੀਮਤੀ ਬਚਨ ਗੁਰਬਾਣੀ ਦੇ, ਰਤਨ ਲਾਲ ਜਾ ਕਾ ਕਛੂ ਨਾ ਮੋਲ। ਫਿਰ ਮਹਾਰਾਜ ਕਹਿੰਦੇ ਭਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚ ਹੈ। ਇਸ ਪਾਵਨ ਪਵਿੱਤਰ ਗੁਰਬਾਣੀ ਦੇ ਖਜ਼ਾਨੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਵੇ ਹੈ ਜਪੋ, ਖਰਚ ਹੈ ਜਪਾਓ, ਬਾਣੀ ਪੜੋ ਬਾਣੀ ਪੜਾਓ, ਰਲ ਮਿਲ ਭਾਈ। ਫਿਰ ਮਹਾਰਾਜ ਕਹਿੰਦੇ ਤੋਟ ਨਾ ਆਵੇ ਵੱਧ ਦੋ ਜਾਈ। ਇਹ ਖਜ਼ਾਨਾ ਮੁੱਕਦਾ ਨਹੀਂ ਹੈ, ਨਾਮ ਰੂਪੀ ਧਨ ਖਤਮ ਨਹੀਂ ਹੁੰਦਾ, ਨਾਮ ਰੂਪੀ ਧਨ ਨੂੰ ਦੁਨਿਆਵੀ ਚੋਰ ਚੁਰਾ ਨਹੀਂ ਸਕਦਾ, ਨਾਮ ਰੂਪੀ ਧਨ ਨੂੰ ਅੱਗ ਸਾੜ ਨਹੀਂ ਸਕਦੀ, ਜਿਸ ਧਨ ਦੀ ਗੱਲ ਅੱਜ ਪਾਤਸ਼ਾਹ ਗੁਰਬਾਣੀ ਦੇ ਪਾਵਨ ਹੁਕਮਨਾਮੇ ਅੰਦਰ ਕਰ ਰਹੇ ਨੇ। ਨਾਮ ਰੂਪੀ ਧਨ ਨੂੰ ਕਿਸੇ ਦਾ ਡਰ ਨਹੀਂ ਹੈ, ਇਹਨੂੰ ਕੋਈ ਚੱਕਾ ਜਾਂ ਚੋਰ ਚੁਰਾ ਕੇ ਨਹੀਂ ਲਿਜਾ ਸਕਦਾ। ਜਿਸ ਧਨ ਇਹ ਰੱਖਣਾ ਕਿੱਥੇ ਹੈ? ਆਪਣੇ ਹਿਰਦੇ ਵਿੱਚ ਸਿੱਖ ਨੇ ਸੰਭਾਲ ਕੇ ਰੱਖਣਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਮਹਾਰਾਜ ਕਹਿੰਦੇ ਸਤਿਗੁਰੂ ਆਪਣੇ ਸਿੱਖ ਨੂੰ ਨਾਮ ਰੂਪੀ ਧਨ ਦਿੰਦਾ ਹੈ। ਜਿੱਥੇ ਦੁਨਿਆਵੀ ਧਨ ਸੱਚੇ ਪਾਤਸ਼ਾਹ ਜੀ ਨੇ, ਜਿਸ ਦੇ ਬਾਬਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਦੌਲਤ ਗੁਜਰਾਨ ਹੈ, ਗੁਜਰਾਨ ਦੀ ਤਰ੍ਹਾਂ ਦਿੰਦਾ ਹੈ, ਪਰ ਉੱਥੇ ਨਾਲ ਦੀ ਨਾਲ ਉਹ ਨਾਮ ਰੂਪੀ ਧਨ ਗੁਰੂ ਆਪਣੇ ਸਿੱਖ ਨੂੰ ਦਿੰਦਾ, ਜਿਹਨੂੰ ਦੇ ਦਿੰਦਾ। ਫਿਰ ਮਹਾਰਾਜ ਕਹਿੰਦੇ ਗੁਰ ਕਾ ਸਿੱਖ ਵਡਭਾਗੀ ਹੈ, ਉਹ ਸਿੱਖ ਵੱਡੇ ਭਾਗਾਂ ਵਾਲਾ ਹੈ। ਇੱਥੇ ਮਹਾਰਾਜ ਜੀ ਨੇ ਉਹਨੂੰ ਵੱਡੇ ਭਾਗਾਂ ਵਾਲਾ ਨਹੀਂ ਆਖਿਆ, ਜਿਹਦੇ ਕੋਲ ਬਹੁਤ ਸਾਰੀ ਧਨ ਸੰਪਦਾ ਹੈ ਦੁਨਿਆਵੀ, ਜਿਹਦੇ ਕੋਲ ਬਹੁਤ ਸਾਰਾ ਪ੍ਰਾਪਰਟੀ ਉਹਨੇ ਬੈਲੈਂਸ ਬਣਾਇਆ ਹੋਇਆ ਬੈਂਕਾਂ ਦਾ, ਬੜਾ ਬੜੇ ਤਕੜੇ ਉਹਦੇ ਕਾਰੋਬਾਰ ਨੇ, ਉਹਨੂੰ ਵੱਡੇ ਭਾਗਾਂ ਵਾਲਾ ਨਹੀਂ ਆਖਿਆ। ਸਤਿਗੁਰ ਤਾਂ ਇਹ ਵੀ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਕਿੰਨਾ ਗੁਰਸਿੱਖਾਂ ਕੇ? ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਦੇ ਕੋਲ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਧਨ ਹੈ। ਤਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਾਂ ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਫਿਰ ਮਹਾਰਾਜ ਕਹਿੰਦੇ ਖਾਵੇ ਹੈ ਖਰਚ ਹੈ, ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਇਹ ਵੱਧਦਾ ਹੀ ਜਾਂਦਾ ਹੈ। ਫਿਰ ਐਸਾ ਵਧਾਇਆ ਪਿਓ ਦਾਦੇ ਦੇ ਖਜ਼ਾਨੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਦੁਨੀਆਂ ਤੇ ਤਿੰਨ ਤਰ੍ਹਾਂ ਦੇ ਪੁੱਤਰ ਨੇ, ਇੱਕ ਪੁੱਤਰ, ਸਪੁੱਤਰ ਤੇ ਇੱਕ ਪੁੱਤਰ, ਤਿੰਨਾਂ ਦਾ ਹੀ ਜ਼ਿਕਰ ਆਉਂਦਾ ਹੈ। ਜੇ ਪੁੱਤਰ ਉਹ ਹੈ ਜਿਹੜਾ ਆਪਣੇ ਪਿਓ ਦਾਦੇ ਦੀ ਕਮਾਈ ਨੂੰ ਸਾਂਭ ਕੇ ਰੱਖਦਾ ਹੈ, ਸਪੁੱਤਰ ਉਹ ਹੈ ਜਿਹੜਾ ਆਪਣੇ ਪਿਓ ਦਾਦੇ ਦੀ ਕਮਾਈ ਨੂੰ ਉਜਾੜਦਾ ਨਹੀਂ, ਉਹਨੂੰ ਖਰਚਦਾ ਨਹੀਂ ਹੈ, ਸਗੋਂ ਚਾਰ ਗੁਣਾ ਉਹਦੇ ਵਿੱਚ ਹੋਰ ਵਾਧਾ ਕਰਦਾ, ਉਹਨੂੰ ਕਹਿੰਦੇ ਨੇ ਸਪੁੱਤਰ। ਤੇ ਕਪੁੱਤਰ ਉਹ ਹੈ ਜਿਹੜਾ ਸਾਂਭ ਕੇ ਵੀ ਨਾ ਰੱਖੇ, ਵਾਧਾ ਕਰਨ ਦੀ ਬਜਾਏ ਆਪਣੇ ਵੱਡ ਵਡੇਰਿਆਂ ਦੀ ਕਮਾਈ ਨੂੰ ਉਜਾੜ ਦੇਵੇ, ਉਹਨੂੰ ਕਪੁੱਤਰ ਕਿਹਾ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਪੁੱਤਰ ਬਣ ਕੇ, ਆਪਣੇ ਪਿਓ ਦਾਦਿਆਂ ਦੇ ਸਪੁੱਤਰ ਬਣ ਕੇ ਇਸ ਖਜ਼ਾਨੇ ਨੂੰ ਚਾਰ ਚੰਨ ਲਾਏ, ਇਸ ਖਜ਼ਾਨੇ ਦੇ ਵਿੱਚ ਵਾਧਾ ਕੀਤਾ, ਗੁਰਬਾਣੀ ਰੂਪੀ ਖਜ਼ਾਨੇ ਦੇ ਵਿੱਚ। ਫਿਰ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਅਸੀਂ ਵੀ ਇਸ ਖਜ਼ਾਨੇ ਦੇ ਭਾਈਵਾਲ ਬਣਨਾ। ਮਹਾਰਾਜ ਕਹਿੰਦੇ ਇਸ ਖਜ਼ਾਨੇ ਦਾ ਭਾਈਵਾਲ ਉਹ ਬਣ ਸਕਦਾ ਜਿਸ ਦੇ ਉੱਪਰ ਮਸਤਕ ਦੇ ਭਾਗ ਚੰਗੇ ਲਿਖੇ ਨੇ, ਜਿਸ ਦੇ ਮਸਤਕ ਦੇ ਭਾਗ ਚੰਗੇ ਨੇ। ਕਹੋ ਨਾਨਕ ਜਿਸ ਮਸਤਕ ਭਾਗ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿੱਚ ਮਹਾਰਾਜ ਜੀ ਉਸ ਨੂੰ ਰਲਾ ਲੈਂਦੇ ਨੇ। ਸੋ ਇਹ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਰੂਪੀ ਧਨ ਖਜ਼ਾਨਾ, ਅਮੁੱਲ ਖਜ਼ਾਨਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਧਨ ਉਸ ਗੁਰਸਿੱਖ ਦੇ ਹਿਰਦੇ ਵਿੱਚ ਵਸਦਾ ਜਿਹੜਾ ਗੁਰੂ ਦਾ ਹੋ ਜਾਂਦਾ, ਜਿਹੜਾ ਗੁਰੂ ਨੂੰ ਆਪਣਾ ਸਾਰਾ ਕੁਝ ਭੇਟ ਕਰ ਦਿੰਦਾ, ਜਿਹੜਾ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਸ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਨ ਵਾਸਤੇ ਜਿਸ ਨਾਮ ਰੂਪੀ ਸਦਾ ਧਨ ਅੰਤਰ ਨਾਮ ਸੰਭਾਲੇ, ਇਹਦੀ ਵੀ ਇੱਕ ਮਰਿਆਦਾ ਹੈ ਗੁਰਸਿੱਖ ਪਿਆਰਿਓ। ਇਹਨੂੰ ਪ੍ਰਾਪਤ ਕਰਨ ਵਾਸਤੇ ਨਾਮ ਰੂਪੀ ਧਨ ਨੂੰ ਪੰਜਾਂ ਦੇ ਅੱਗੇ ਗੋਡੇ ਟੇਕਣੇ ਪੈਣਗੇ, ਪੰਜ ਪਿਆਰੇ ਸਾਹਿਬਾਨਾਂ ਦੇ, ਤਾਂ ਇਹ ਨਾਮ ਰੂਪੀ ਧਨ ਸਾਨੂੰ ਪ੍ਰਾਪਤ ਹੋਵੇਗਾ। ਉਸ ਅਕਾਲ ਪੁਰਖ ਵਾਹਿਗੁਰੂ ਜਿਨ੍ਹੇ ਜੀਵ ਪੈਦਾ ਕੀਤੇ ਨੇ ਤੇ ਪ੍ਰਤਪਾਲਣਾ ਕਰ ਰਿਹਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਗੁਰਮੁਖ ਜਨ ਅੰਤਰ ਆਤਮੇ ਦੇ ਵਿੱਚ ਸੰਭਾਲ ਕੇ ਰੱਖਦੇ ਹਨ।
ਮੁਕਤ ਪਦਾਰਥ ਤਿੰਨ ਕਉ ਪਾਏ।
ਫਿਰ ਇਸ ਨਾਮ ਰੂਪੀ ਧਨ ਦੀ ਕਮਾਈ ਕਰਨ ਦੇ ਨਾਲ ਉਹਨਾਂ ਦੀ ਖਲਾਸੀ ਹੋ ਜਾਂਦੀ ਹੈ, ਉਹਨਾਂ ਦਾ ਜੰਮਣ ਮਰਨਾ ਕੱਟਿਆ ਜਾਂਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਉਹਨਾਂ ਨੂੰ ਮੁਕਤ ਰੂਪੀ ਪਦਾਰਥ ਮਿਲ ਜਾਂਦਾ, ਜਿਸ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ ਜਨ ਜੰਗਲਾਂ ਵਿੱਚ ਜਾ ਕੇ ਬੜੀਆਂ ਬੜੀਆਂ ਸਾਧਨਾ ਕਰਦੇ ਨੇ, ਬੜੇ ਬੜੇ ਤਪਸ਼ਵੀ ਪੁੱਠੇ ਲਟਕ ਕਰਕੇ ਬੜੀਆਂ ਬੜੀਆਂ ਕਠਿਨ ਘਾਲਣਾ ਘਾਲਦੇ ਨੇ। ਸਾਹਿਬ ਜੀ ਕਹਿੰਦੇ ਨੇ ਸਹਿਜੇ ਹੀ ਉਹਨਾਂ ਨੂੰ ਇਹ ਮੁਕਤ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ। ਮੁਕਤ ਪਦਾਰਥ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੁ ਜੀ ਕਹਿੰਦੇ ਤਿੰਨ ਕੋ ਪਾਏ। ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਹਰ ਕੈ ਨਾਮ ਰਤੇ ਲਿਵ ਲਾਏ।
ਇੱਕ ਵਾਰ ਸਾਰੇ ਹੱਥ ਜੋੜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸਤਿਕਾਰ ਦੇ ਨਾਲ ਹੱਥ ਜੋੜੋ, ਚੌਂਕੜੇ ਮਾਰੇ ਹੋਏ ਨੇ, ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿ। ਫਿਰ ਕਿਰਪਾ ਕਰੋ ਆਖੋ ਸਤਨਾਮ। ਮੁਕਤੀ ਦਾ ਪਦਾਰਥ ਭਾਵ ਕੇ ਜੰਮਣ ਮਰਨ ਤੋਂ ਖਲਾਸੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ, ਜਿਨ੍ਹਾਂ ਦੇ ਬਾਬਤ ਮਹਾਰਾਜ ਕਹਿੰਦੇ ਰਤੇ ਸਹੀ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ। ਜਿਹੜੇ ਰਤੇ ਨੇ ਓਤ ਪੋਤ ਹੋਏ ਨੇ। ਕੱਲ ਦਾ ਦਿਹਾੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦਾ ਦਿਨ ਹੈ। ਆਹ ਜਿਹੜੇ ਦਿਨ ਚੱਲ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹਾਦਤ ਦੇ ਦਿਨ ਨੇ, ਜਿਨ੍ਹਾਂ ਦੇ ਬਾਬਤ ਸਾਹਿਬੇ ਕਮਾਲ, ਸਾਹਿਬੇ ਦਿਮਾਗ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕੇ ਦਸਤੇ ਵਿੱਚ ਲੈ ਕੇ ਕਲਮ ਨੂੰ, ਜਿਨ੍ਹਾਂ ਦੇ ਬਾਬਤ ਬਚਨ ਕਹੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੀਸ ਦੀਆ ਪਰ ਸਿਰ ਨਾ ਦੀਆ, ਸਿਰ ਦੇ ਅਦਖ ਨੇ ਅਰਥ ਨੇ ਸਿਦਕ। ਜਿਹੜਾ ਪਰਸੋਂ ਦਿਨ ਲੰਘ ਕੇ ਗਿਆ ਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਦੇ ਸ਼ਹਾਦਤ ਦੇ ਦਿਨ ਸਨ ਜਿਹੜੇ ਇਹ ਨਾਲ ਚੱਲਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਵੇਂ ਕਿਵੇਂ ਪੰਧ ਮੁਕਾ ਕੇ ਉਹ ਪੰਧ ਨਾਮਾ ਚੱਲਣਾ ਹੈ। ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸੀਸ ਨੂੰ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ। ਤਿੰਨ ਬਖਸ਼ੀਆਂ ਰੂਹਾਂ, ਤਿੰਨ ਰੱਤੀਆਂ ਰੂਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਨੇ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਹੜੇ ਰੱਤੇ ਨੇ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹ ਕਦੀ ਗੁਰੂ ਤੋਂ ਬੇਮੁਖ ਨਹੀਂ ਹੁੰਦੇ। ਇਹ ਪੰਕਤੀ ਨੂੰ ਮੈਂ ਫਿਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ, ਦੁਬਾਰਾ ਪੜ੍ਹੋ ਤਾਂ ਕਿ ਸਾਨੂੰ ਇਸ ਪੰਕਤੀ ਦੇ ਫਿਰ ਦੁਬਾਰਾ ਜਿਹੜੇ ਅਰਥ ਨੇ ਉਹ ਅਸੀਂ ਵਾਚੀਏ, ਤੇ ਉਹਨਾਂ ਗੁਰਸਿੱਖਾਂ ਦੇ ਇਤਿਹਾਸ ਦੇ ਨਾਲ ਇਹ ਪੰਕਤੀ ਦਾ ਬੜਾ ਸੁਮੇਲ ਹੈ। ਫਿਰ ਬੇਨਤੀ ਕਰਾਂ।
ਮੁਕਤ ਪਦਾਰਥ ਤਿੰਨ ਕਉ ਪਾਏ, ਹਰ ਕੈ ਨਾਮ ਰਤੇ ਲਿਵ ਲਾਏ।
ਹਾਂਜੀ, ਗੁਰ ਗੁਰ ਸੇਵਾ,
ਗੁਰ ਸੇਵਾ ਤੇ ਹਰ ਨਾਮ ਧਨ ਪਾਵੇ, ਅੰਤਰ ਪਰਗਾਸ ਹਰ ਨਾਮ ਧਿਆਵੇ।
ਰਹਾਉ ਦੀਆਂ ਪੰਕਤੀਆਂ ਨੇ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਇਹ ਸਾਰੀ ਗੁਰਬਾਣੀ ਦੀ ਪੰਕਤੀ ਅੰਦਰ ਨਿਰਣਾ ਕਰਦੇ ਨੇ। ਗੁਰ ਸੇਵਾ ਤੇ ਹਰ ਨਾਮ ਧਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਲਿਵਲਾ, ਹਰ ਨਾਮ ਤੇ ਆਵੇ। ਉਹਨਾਂ ਗੁਰਸਿੱਖਾਂ ਦੇ ਜੀਵਨ ਵੱਲ ਹੀ ਆਪਾਂ ਝਾਤੀ ਮਾਰ ਲਈਏ ਨਾ, ਜਿਹੜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ, ਜਿਹੜੇ ਰੱਤੀਆਂ ਰੂਹਾਂ ਸਨ, ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਤੋਂ ਸਦਕੇ ਹੋ ਗਏ, ਉਹਨਾਂ ਦੇ ਵਾਸਤੇ ਇੱਕ ਦਰਵਾਜ਼ਾ ਖੋਲ ਕੇ ਰੱਖਿਆ ਸੀ ਔਰੰਗਜ਼ੇਬ ਨੇ ਕਿ ਜੇ ਤੁਸੀਂ ਗੁਰੂ ਤੋਂ ਬੇਮੁਖ ਹੋ ਜਾਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਉਨ੍ਹਾਂ ਨੇ ਇੱਕੋ ਬਚਨ ਕਿਹਾ, ਅਸੀਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੋਣਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਵੀ ਇੱਕ ਦਰਵਾਜ਼ਾ ਸੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਪਤਾ ਕਿਉਂ ਕਹਿੰਦੇ ਆ? ਕਿਉਂਕਿ ਪਹਿਲਾਂ ਵੀ ਬਲੀਦਾਨ ਹੋਏ ਨੇ, ਪਰ ਉਨ੍ਹਾਂ ਨੂੰ ਜੀਵਨ ਦਾ ਦਰਵਾਜ਼ਾ ਨਹੀਂ ਸੀ ਖੋਲ ਕੇ ਦਿੱਤਾ ਕਿ ਤੁਸੀਂ ਬਚ ਕੇ ਜਾ ਸਕਦੇ ਹੋ ਇੱਥੋਂ, ਇਹ ਸਾਡੀਆਂ ਸ਼ਰਤਾਂ ਮਨਜ਼ੂਰ ਕਰ ਲਓ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਵੀ ਦਰਵਾਜ਼ਾ ਸੀ ਕਿ ਜੇ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ ਠੀਕ ਹੈ, ਨਹੀਂ ਤਾਂ ਮੌਤ ਹੈ, ਨਹੀਂ ਤਾਂ ਇੱਕ ਦਰਵਾਜ਼ਾ ਹੈ ਇਸਲਾਮ ਦਾ ਜਿਹਦੇ ਰਾਹੀਂ ਤੁਹਾਡੀ ਜਾਨ ਬਚ ਸਕਦੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਹੀਂ, ਮੌਤ ਪ੍ਰਵਾਨ ਹੈ, ਮਰਨਾ ਤਾਂ ਅੱਜ ਵੀ ਹੈ, ਕੱਲ ਵੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਾਂ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਹੋ ਕਿਹਾ ਜਾ ਰਿਹਾ ਸੀ, ਤੁਸੀਂ ਆਪਣਾ ਸਿਦਕ ਸਾਡੇ ਹਵਾਲੇ ਕਰ ਦੋ। ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਹਿਲੀ ਵਾਰੀ ਜਦੋਂ ਮਿਲਾਪ ਹੋਇਆ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ, ਤਾਂ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਸੀ, ਪੁੱਤਰ ਜੀ ਪਹਿਲੀ ਵਾਰੀ ਪਿਤਾ ਦੇ ਨਾਲ ਮਿਲਾਪ ਹੋ ਰਿਹਾ, ਕੋਈ ਗੁਰਬਾਣੀ ਦਾ ਸ਼ਬਦ ਉਚਾਰਨ ਕਰੋ। ਸਾਡੀ ਪਤਾ ਕੀ ਅਵਸਥਾ ਕੀ ਅੱਜ ਕੱਲ, ਆਪਣੇ ਬੱਚਿਆਂ ਨੂੰ ਅਸੀਂ ਕਿੰਨੇ ਗਾਲ ਕੱਢ ਕੇ ਵਿਖਾ ਆਪਣੇ ਚਾਚੇ ਨੂੰ। ਸਾਡੀ ਅਵਸਥਾ ਇਹ ਹੈ, ਸਾਡੀ ਦੁਨੀਆ ਵੀ ਸੋਸ਼ਲ ਮੀਡੀਆ ਤੇ ਤੁਸੀਂ ਵੇਖਦੇ ਹੋ ਆਪਣੇ ਬੱਚਿਆਂ ਨੂੰ ਕੈਸੇ ਪੁੱਠੇ ਰਸਤੇ ਤੇ ਤੋਰਿਆ ਜਾ ਰਿਹਾ। ਜਦੋਂ ਬੱਚਾ ਗਾਲ ਕੱਢਦਾ ਤੇ ਬੜੇ ਖੁਸ਼ ਹੁੰਦੇ ਆ, ਪਰ ਉਹੀਓ ਬੱਚਾ ਜਦੋਂ ਵੱਡਾ ਹੋ ਕੇ ਗਾਲਾਂ ਕੱਢਦਾ, ਗਾਲਾਂ ਦੇ ਨਾਲ ਨਾਲ ਮਾਂ ਬਾਪ ਦੀ ਇੱਜ਼ਤ ਰੋਲਦਾ, ਉਦੋਂ ਫਿਰ ਅਸੀਂ ਰੋਂਦੇ। ਜੋ ਅਸੀਂ ਸਿਖਾਇਆ ਉਹੀ ਤਾਂ ਅਸੀਂ, ਜੋ ਬੀਜਿਆ ਉਹੀ ਤਾਂ ਵੱਢ ਰਹੇ ਨਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਪੁੱਤਰ ਜੀ ਪਹਿਲੀ ਵਾਰੀ ਪਿਤਾ ਦਾ ਮਿਲਾਪ ਹੋਇਆ, ਕੋਈ ਸ਼ਬਦ ਪ੍ਰਕਾਸ਼ ਕਰੋ। ਤੇ ਗੱਲ ਨਾ ਲਾ ਕੇ ਇੱਕ ਪੰਕਤੀ ਪੜ੍ਹੀ ਗੋਬਿੰਦ ਰਾਏ ਜੀ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਆਖਿਆ ਮੈਨੂੰ ਪਿਤਾ ਦੇ ਮਿਲਣ ਦੀ ਖੁਸ਼ੀ ਓਨੀ ਸ਼ਾਇਦ ਨਾ ਹੁੰਦੀ ਜਿੰਨੀ ਮੈਨੂੰ ਗੁਰੂ ਨੂੰ ਮਿਲ ਕੇ ਜੋ ਆਨੰਦ ਪ੍ਰਾਪਤ ਹੋਇਆ, ਜਿੰਨੀ ਖੁਸ਼ੀ ਮੈਨੂੰ ਗੁਰੂ ਦੇ ਦੀਦਾਰ ਕਰਕੇ ਹੋਈ ਹੈ, ਜਿਹੜਾ ਆਨੰਦ ਮੈਨੂੰ ਗੁਰੂ ਦੇ ਦਰਸ਼ਨ ਕਰਕੇ ਹੋਇਆ, ਗੁਰੂ ਦੇ ਮਿਲਾਪ ਕਰਕੇ ਹੋਇਆ, ਉਹ ਸ਼ਾਇਦ ਖੁਸ਼ੀ ਮੈਨੂੰ ਇਕੱਲੇ ਪਿਤਾ ਦੇ ਮਿਲਣ ਦੇ ਨਾਲ ਪ੍ਰਾਪਤ ਨਾ ਹੁੰਦੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਇਸੇ ਕਰਕੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ, ਸੀਸ ਦੀਆ ਪਰ ਸਿਰ ਨਾ ਦੀਆ। ਸਿਦਕੀ ਸਿੱਖਾਂ ਨੂੰ ਜਿਹੜੇ ਗੁਰੂ ਦੇ ਚਰਨਾਂ ਤੋਂ ਓਤ ਪੋਤ ਹੋਏ ਸਨ, ਉਹਨਾਂ ਨੂੰ ਡਲਾਉਣ ਵਾਸਤੇ ਸਾਹਮਣੇ ਆਰਾ ਰੱਖ ਦਿੱਤਾ, ਉਬਲਦੀ ਦੇਗ ਰੱਖ ਦਿੱਤੀ, ਰੋਈ ਰੱਖ ਦਿੱਤੀ। ਭਾਈ ਸਤੀ ਦਾਸ ਤੇ ਫਤਵਾ ਲੱਗ ਗਿਆ, ਗੁਰੂ ਤੋਂ ਬੇਮੁਖ ਹੋ ਜਾ, ਨਹੀਂ ਤਾਂ ਇਸ ਰੋਈ ਦੇ ਵਿੱਚ ਬੰਨ ਕੇ ਸਾੜ ਕੇ ਮਾਰ ਦਿੱਤਾ ਜਾਵੇਗਾ। ਕੁਰਬਾਨ ਹੋ ਗਿਆ ਗੁਰੂ ਦਾ ਸਿੱਖ। ਕਹਿੰਦੇ ਕਈ ਦਿਨ ਭਾਈ ਸਤੀ ਦਾਸ ਜੀ ਦਾ ਸਰੀਰ ਧੁਖਦਾ ਰਿਹਾ ਚਾਂਦਨੀ ਚੌਂਕ ਦੇ ਅੰਦਰ, ਇਹ ਜਿਹੜੇ ਦਿਨ ਲੰਘ ਰਹੇ ਨੇ। ਭਾਈ ਮਤੀ ਦਾਸ ਜੀ ਨੇ ਆਖਿਆ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਵੇ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਦਿਆਲ ਦਾਸ ਜੀ ਨੂੰ ਉਬਲ ਦੀ ਦੇਗ ਵਿੱਚ ਉਬਾਲਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ। ਇਹ ਕੀ ਸੀ? ਗੁਰੂ ਨੂੰ ਡਲਾਉਣ ਦੀ ਕੋਸ਼ਿਸ਼ ਸੀ ਕਿ ਸਿੱਖਾਂ ਤੇ ਅਤਿਆਚਾਰ ਹੁੰਦਾ ਵੇਖ ਕੇ ਗੁਰੂ ਦਾ ਮਨ ਵੀ ਦਰਬ ਜਾਵੇ, ਆਖੇ ਕਿ ਨਾ ਇਹ ਜੁਰਮ ਕਰੋ, ਮੈਂ ਜਿਹੜੀ ਬਾਂਹ ਪਕੜੀ ਹੈ ਹਿੰਦੂਆਂ ਦੀ ਛੱਡ ਦਿੰਦਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਾਬਤ ਸੱਚੇ ਪਾਤਸ਼ਾਹ ਜੀ ਦਾ ਜਦੋਂ ਵੇਖਦੇ ਆ ਨਾ ਜੀਵਨ, ਸਾਡਾ ਜੀਵਨ ਕੀ ਹੈ? ਅਸੀਂ ਕਿਸੇ ਕੋਲੋਂ ਕੁਝ ਲੈਣ ਦੀ ਚਾਹਤ ਰੱਖਦੇ ਹਾਂ, ਜ਼ਿੰਦਗੀ ਭਰ ਅਸੀਂ ਕਿਸੇ ਕੋਲੋਂ ਲੈਣ ਦੀ ਚਾਹਤ ਰੱਖਦੇ ਹਾਂ। ਪਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ ਵੇਖੋਗੇ, ਸਤਿਗੁਰਾਂ ਨੇ ਸਾਰੀ ਜ਼ਿੰਦਗੀ ਦਿੱਤਾ ਹੀ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ, ਪੁੱਤਰ ਪਤਨੀ ਪੋਤਰੇ ਸਾਰਾ ਕੁਝ ਦੇ ਦਿੱਤਾ, ਆਪਣਾ ਪਰਿਵਾਰ ਦੇ ਦਿੱਤਾ, ਅਡੋਲਤਾ ਵਿੱਚ ਰਹਿ ਕੇ ਭਾਣਾ ਮੰਨਣ ਦੀ ਜਾਚ ਸਿੱਖ ਨੂੰ ਦਿੱਤੀ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਚੀਜ਼ ਨਹੀਂ ਦਿੱਤੀ ਸਿਦਕ, ਜਿਸ ਨੂੰ ਲੈਣ ਵਾਸਤੇ ਔਰੰਗਜ਼ੇਬ ਕਹਿੰਦਾ ਸੀ ਆਹ ਦੇ ਦੇ ਮੈਨੂੰ। ਸ਼ਾਇਦ ਇਹਨਾਂ ਅਸੀਸਾਂ ਨੂੰ ਲੈ ਕੇ ਛੋਟੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਠੰਡੇ ਬੁਰਜ ਦੇ ਵਿੱਚ, ਠੰਡੀਆਂ ਰਾਤਾਂ ਦੇ ਵਿੱਚ, ਮਾਂ ਦੀ ਗੋਦ ਦੇ ਵਿੱਚ, ਸ਼ਾਇਦ ਇਹਨਾਂ ਦੇ ਬਖਸ਼ਿਸ਼ ਸਦਕਾ, ਇਹ ਗੁਰਬਾਣੀ ਦੀਆਂ ਪੰਕਤੀਆਂ ਸਦਕਾ ਸੀਸ ਦੀਆ ਪਰ ਸਿਰ ਨਾ ਦੀਆ, ਆਪਣਾ ਸਿਦਕ ਨਹੀਂ ਦਿੱਤਾ। ਉਹ ਸ਼ਬਦ ਨਿੱਗ ਦਿੰਦੇ ਸਨ ਜਿਹੜੇ ਡੁਲਾ ਨਹੀਂ ਸਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿ ਦਿੱਤਾ ਐ ਦੇ ਦਿਓ ਸਿਦਕ, ਇਹ ਮੇਰੇ ਹਵਾਲੇ ਕਰ ਦਿਓ। ਮਹਾਰਾਜ ਜੀ ਕਹਿੰਦੇ ਐ ਨਹੀਂ ਦੇਣਾ, ਤੂੰ ਮੌਤ ਦਾ ਡਰਾਵਾ ਦੇਣਾ ਹੈ ਨਾ, ਲੈ ਠੀਕਰ ਫੋਰ ਦਲੀਸ ਸਿਰ। ਮਹਾਰਾਜ ਜੀ ਨੇ ਆਖਿਆ ਇਹ ਸਰੀਰ ਰੂਪੀ ਠੀਕਰੇ ਦਾ ਡਰਾਵਾ ਦਿੰਦਾ ਤੋੜਨ ਦਾ, ਮਹਾਰਾਜ ਕਹਿੰਦੇ ਲੈ ਮੈਂ ਇਹ ਠੀਕਰਾ ਆਪ ਤੋੜ ਦਿੰਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ, ਇਹ ਠੀਕਰੇ ਦੀ ਪਰਵਾਹ ਨਹੀਂ। ਠੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਸਾਰੇ ਸੰਸਾਰ ਨੂੰ ਸੋਗ ਪੈ ਗਿਆ। ਇਹ ਬਹਾਦਰਗੜ ਹੈ ਨਾ ਪਟਿਆਲੇ ਦੇ ਵਿੱਚ, ਔਰੰਗਜ਼ੇਬ ਦਾ ਰਿਸ਼ਤੇਦਾਰ ਸੀ ਸੈਫ ਅਲੀ ਖਾਨ, ਜਿਹਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਠਹਿਰੇ। ਉਹਨੇ ਐਸਾ ਸੋਗ ਮਨਾਇਆ, 40 ਦਿਨ ਦਾ ਉਹਨੇ ਰੋਜ਼ਾ ਰੱਖਿਆ ਰੋਸ ਵਜੋਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨਹੀਂ ਸੀ ਹੋਣੀ ਚਾਹੀਦੀ, ਔਰੰਗਜ਼ੇਬ ਨੇ ਮਾੜਾ ਕੀਤਾ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਤੇ ਮੁਬਾਰਕ ਵਿੱਚ ਫੜੀ ਹੋਈ ਕਲਮ ਦੇ ਨਾਲ, ਕਿਤੇ ਅਸੀਂ ਵੀ ਸਬਰ ਤੇ ਸੰਤੋਖ ਸਿਦਕ ਦੀ ਅੱਖ ਨਾਲ ਵੇਖੀਏ ਨਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪੰਕਤੀ ਪੜ੍ਹਦੇ ਆ, ਤੇਗ ਬਹਾਦਰ ਸਿਮਰੇ ਕਰ ਨੌ ਨਿੱਦ ਆਵੇ ਧਾਏ, ਸਭ ਥਾਈ ਹੋਏ ਸਹਾਏ, ਹਰ ਬਸ਼ਰ ਦੀ ਝੋਲੀ ਬਖਸ਼ਿਸ਼ਾਂ ਦੇ ਨਾਲ ਭਰ ਜਾਂਦੀ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ 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 ਸਭ ਜਗ ਪਇਓ, ਜੈ 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 ਸੁਰਲੋਕ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਜ਼ਿਕਰ ਕੀਤਾ, ਉਹਨਾਂ ਆਪਣੀ ਪੁਸਤਕ ਦੇ ਵਿੱਚ ਬੜਾ ਪਿਆਰਾ ਉਹ ਜ਼ਿਕਰ ਹੈ। ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਇੱਕ ਫਨੀਕਸ਼ ਪੰਛੀ ਹੈ, ਹਿਮਾਯੂ ਪੰਛੀ ਜਿਹਨੂੰ ਕਿਹਾ ਜਾਂਦਾ ਹੈ। ਕਹਿੰਦੇ ਉਹ ਆਸਮਾਨ ਵਿੱਚ ਰਹਿੰਦਾ ਹੈ, ਪ੍ਰਯੰਤ ਜੀਵਨ ਥੱਲੇ ਧਰਤੀ ਤੇ ਨਹੀਂ ਆਉਂਦਾ, ਪਰ ਜਦੋਂ ਉਹਦਾ ਅੰਤ ਸਮਾਂ ਆਉਂਦਾ ਹੈ ਨਾ, ਉਹ ਧਰਤੀ ਤੇ ਆਉਂਦਾ, ਧਰਤੀ ਤੇ ਆ ਕੇ ਤੀਲੇ ਇਕੱਠੇ ਕਰਦਾ, ਵੈਰਾਗ ਦੇ ਗੀਤ ਗਾਉਂਦਾ ਤੇ ਉਹਨਾਂ ਤੀਲਿਆਂ ਤੇ ਬੈਠ ਜਾਂਦਾ, ਉਹਨਾਂ ਤੀਲਿਆਂ ਨੂੰ ਅੱਗ ਲੱਗ ਜਾਂਦੀ ਹੈ, ਉਹ ਹਿਮਾਯੂ ਪੰਛੀ ਉਹ ਫਨੀਕਸ ਪੰਛੀ ਵਿੱਚ ਦਗਦ ਹੋ ਜਾਂਦਾ, ਉਹਦੀ ਭੁੱਬਲ ਦੇ ਵਿੱਚੋਂ ਸਵਾਹ ਦੇ ਵਿੱਚੋਂ ਇੱਕ ਆਂਡਾ ਨਿਕਲਦਾ, ਦੂਸਰਾ ਫਨੀਕਸ਼ ਪੰਛੀ ਉਹਦੇ ਵਿੱਚੋਂ ਨਿਕਲ ਕੇ ਫੇਰ ਆਸਮਾਨ ਵੱਲ ਉੱਡ ਜਾਂਦਾ। ਉਹ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਪ੍ਰਯੰਤ ਜੀਵਨ ਵੈਰਾਗ ਦੇ ਗੀਤ ਗਾਏ, ਵੈਰਾਗ ਦੇ ਗੀਤ ਗਾਏ ਸੱਚੇ ਪਾਤਸ਼ਾਹ ਜੀ ਨੇ। ਆਪ ਗਏ ਚੱਲ ਕੇ ਗਰੀਬ ਨਵਾਜ ਸਤਿਗੁਰਾਂ ਦੀ ਸ਼ਹਾਦਤ ਦੇ ਵਿੱਚੋਂ, ਕਹਿੰਦੇ ਫਨੀਕਸ ਪੰਛੀ ਦੀ ਤਰ੍ਹਾਂ ਖਾਲਸਾ ਪੈਦਾ ਹੋਇਆ। ਖਾਲਸਾ ਸ਼ਹਾਦਤ ਦੇ ਵਿੱਚੋਂ ਖਾਲਸਾ ਪ੍ਰਗਟ ਹੁੰਦਾ, ਖਾਲਸਾ ਉਹ ਖਾਲਸਾ ਜਿਸ ਦੇ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਸ਼ਸਤਰਧਾਰੀ ਹੈ, ਸ਼ਸਤਰ ਤੋਂ ਹੀਣਾ ਨਹੀਂ। ਮੈਂ ਤਾਂ ਜ਼ਿਕਰ ਕਰ ਰਿਹਾ ਕਿਉਂਕਿ ਰੱਤੇ ਨੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਰੱਤੇ ਨੇ, ਹਰ ਕੇ ਨਾਮ ਰੱਤੇ ਲਿਵ ਲਾਏ। ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਰੱਤੇ ਨੇ, ਓਤ ਪੋਤ ਹੋ ਗਏ, ਉਹ ਕਰੀ ਗੁਰੂ ਤੋਂ ਬੇਮੁੱਖ ਨਹੀਂ ਹੁੰਦੇ, ਉਹ ਬਖਸ਼ੀਆਂ ਰੂਹਾਂ ਨੇ। ਤੇ ਖਾਲਸਾ ਪੈਦਾ ਹੁੰਦਾ, ਤੇ ਖਾਲਸਾ ਹੈ ਸ਼ਸਤਰਧਾਰੀ, ਸ਼ਸਤਰ ਤੋਂ ਬਗੈਰ ਖਾਲਸਾ ਨਹੀਂ ਹੈ। ਭਾਈ ਕਾਨ ਸਿੰਘ ਨਾਭਾ ਜੀ ਨੇ ਆਪਣੀ ਲਿਖਤ ਵਿੱਚ ਲਿਖਿਆ, ਕਹਿੰਦੇ ਖਾਲਸਾ ਉਹ ਮੁਕੰਮਲ ਹੈ, ਕਹਿੰਦੇ ਜਿਹਨੂੰ ਇਹ ਸਾਰੇ ਕਾਰਜ ਆਉਂਦੇ ਨੇ। ਖਾਲਸਾ ਦੋ ਤਾਰਾ ਲੈ ਕੇ ਸ਼ਬਦ ਕੀਰਤਨ ਵੀ ਕਰਦਾ ਆਸਾ ਜੀ ਦੀ ਵਾਰ ਦਾ। ਇਹ ਜਿਹੜਾ ਅਕਾਲ ਤਖ਼ਤ ਸਾਹਿਬ ਹੈ ਨਾ ਸਾਡਾ, ਮੀਰੀ ਪੀਰੀ ਦਾ ਬਖਸ਼ਿਸ਼ ਕੀਤਾ ਹੋਇਆ, ਖਾਲਸੇ ਦਾ ਵਿਹੜਾ ਹੈ, ਇਹ ਪੰਥ ਦਾ ਵਿਹੜਾ ਹੈ। ਇਹਦੇ ਵਿੱਚ ਪੰਥ ਇਕੱਤਰ ਹੋ ਕੇ ਗੁਰਮਤਾ ਕਰਦਾ, ਇਹਦੇ ਵਿੱਚ ਫੈਸਲੇ ਹੁੰਦੇ ਨੇ, ਤੇ ਫੈਸਲੇ ਹੁੰਦਿਆਂ ਤੂੰ ਤੂੰ ਮੈਂ ਵੀ ਤਕਰਾਰ ਵੀ ਹੋ ਜਾਂਦਾ। ਇਹ ਅਕਾਲ ਤਖ਼ਤ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਹੈ, ਇਹ ਉਹ ਵਿਹੜਾ ਹੈ ਜਿੱਥੇ ਖਾਲਸਾ ਆਪਣੇ ਵਿਹੜੇ ਵਿੱਚ ਆ ਕੇ ਇਕੱਤਰ ਹੁੰਦਾ। ਖਾਲਸਾ ਸ਼ਸਤਰਧਾਰੀ ਹੋ ਕੇ ਆਪਣੇ ਵਿਹੜੇ ਵਿੱਚ ਆਉਂਦਾ। ਭਾਈ ਕਾਨ ਸਿੰਘ ਨਾਭਾ ਜੀ ਨੇ ਬਚਨ ਕਹੇ ਨੇ, ਮੈਂ ਕਹਿ ਕੇ ਗੁਰਬਾਣੀ ਦੀ ਵਿਚਾਰ ਵੱਲ ਆਵਾਂ।
ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਲੈ ਕੇ ਦੁਤਾਰਾ ਖਾਵੇ ਗਾਵੇ ਸੰਗਤ ਮੈਂ ਵਾਰ ਆਸਾ, ਪਕੜ ਦੁਤਾਰਾ ਵਾਹੇ ਸ਼ਤਰੂ ਸਰਿਆਰਾ ਹੈ। ਖਾਲਸੇ ਦੇ ਹੱਥ ਵਿਚ ਕੇਵਲ ਤੇ ਕੇਵਲ ਦੋ ਤਾਰਾ ਨਹੀਂ ਹੈ, ਤੰਤੀ ਸਾਜ ਨਹੀਂ ਹੈ, ਕੇਵਲ ਆਸਾ ਜੀ ਦੀ ਵਾਰ ਦਾ ਕੀਰਤਨ ਹੀ ਕਰਨਾ ਨਹੀਂ ਜਾਣਦਾ। ਜਦੋਂ ਖਾਲਸੇ ਨੂੰ ਪਤਾ ਲੱਗ ਜਾਂਦਾ ਹੈ ਨਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਜ਼ਾਲਮ ਕਰੇਗਾ, ਦੁਸ਼ਟ ਕਰੇਗਾ, ਦੋ ਤਾਰਾ ਰੱਖ ਦਿੰਦਾ, ਦੋ ਤਾਰਾ ਖੰਡਾ ਫੜ ਕੇ ਮੈਦਾਨੇ ਜੰਗ ਵਿਚ ਨਿਤਰਦਾ। ਲੈ ਕੇ ਦੋ ਤਾਰਾ ਗਾਵੇ ਸੰਗਤ ਮੈਂ ਵਾਰ ਆਸਾ, ਪਕੜ ਦੋ ਤਾਰਾ ਵਾਹੇ ਸ਼ਤਰੂ ਸਰਿਆਰਾ ਹੈ। ਕੀ ਖਾਲਸਾ ਆਰਾ ਹੀ ਵਾਹੁੰਦਾ ਜਾਂਦਾ? ਕਹਿੰਦੇ ਨਹੀਂ, ਲੈ ਕਰ ਹਾਥ ਕਰਸ਼ਾ ਵਰਤਾਵਤ ਅਟੁੱਟ ਦੇਗ। ਗੁਰੂ ਰਾਮਦਾਸ ਜੀ ਦੇ ਲੰਗਰਾਂ ਵਿਚ ਕਰਸ਼ਾ ਲੈ ਕੇ ਸੰਗਤ ਨੂੰ ਦੇਗ ਵੀ ਵਰਤਾਉਂਦਾ। ਬੜਾ ਸਿਆਪਾ ਪਿਆ ਹੋਇਆ ਕਿ ਖਾਲਸੇ ਦੇ ਇਹ ਸ਼ਸਤਰ ਨੇ ਜੀ, ਇਹ ਸ਼ਸਤਰ ਅਕਾਲ ਤਖ਼ਤ ਸਾਹਿਬ ਤੇ ਨਹੀਂ ਆ ਸਕਦੇ। ਖਾਲਸਾ ਤਾਂ ਹੈ ਹੀ ਸ਼ਸਤਰਧਾਰੀ ਹੈ। ਮਹਾਰਾਜ ਨੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਦੇਗ ਤੇਗ ਜਗ ਮੈਂ ਦੋ ਚੱਲੇ, ਲੈ ਕਰ ਕਰਸ਼ਾ ਹਾਥ ਵਰਤਾਵਤ ਅਟੁੱਟ ਦੇਗ, ਚੜ ਕੇ ਦੁਰੰਗ ਜੰਗ ਦੇਵੇ ਲਲਕਾਰਾ ਹੈ। ਖਾਲਸਾ ਹੱਥ ਵਿਚ ਕਰਸ਼ਾ ਫੜ ਕੇ ਦੇਗ ਵੀ ਵਰਤਾਉਂਦਾ, ਪਰ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਮੇਰੇ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਗਜ਼ਨਵੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਵਿਚ ਵਿਕਣਗੀਆਂ, ਕਹਿੰਦੇ ਕਰਸ਼ਾ ਛੱਡ ਦਿੰਦਾ ਹੈ, ਤੁਰੰਗ ਘੋੜੇ ਤੇ ਚੜ ਕੇ ਜੰਗ ਵਿਚ ਲਲਕਾਰਾ ਦੇ ਕੇ ਉਹਨਾਂ ਧੀਆਂ ਨੂੰ ਬਾ ਇੱਜ਼ਤ ਆਪਣੀ ਧਰਤੀ ਤੇ ਲੈ ਕੇ ਆਉਂਦਾ, ਉਹ ਹੈ ਖਾਲਸਾ। ਲੈ ਕਰ ਕਰਸ਼ਾ ਹਾਥ ਵਰਤਾਵਤ ਅਟੁੱਟ ਦੇਗ, ਚੜ ਕੇ ਤੁਰੰਗ ਜੰਗ ਦੇਵੇ ਲਲਕਾਰਾ ਹੈ। ਭਗਤ ਪ੍ਰੇਮ ਵੈਰਾਗ ਦੀ ਮੁਖੋਂ ਸੁਣਾਵੇ ਕਥਾ, ਉਹ ਕਥਾ ਕਰਨੀ ਵੀ ਜਾਣਦਾ। ਬਾਬਾ ਮੋਹਰ ਸਿੰਘ ਜੀ ਜੂਨ 1984 ਦੇ ਵਿਚ ਆਪਣਾ ਪਰਿਵਾਰ ਹੀ ਸ਼ਹੀਦ ਕਰਵਾ ਦਿੱਤਾ ਉਹਨਾਂ ਨੇ ਟੈਂਕਾਂ ਦੇ ਉੱਪਰ, ਆਪਣੇ ਧੀਆਂ ਦੀਆਂ ਸਰੀਰਾਂ ਨੂੰ ਬੰਨ ਕਰਕੇ ਬਰੂਦ ਉਹਨਾਂ ਨੇ, ਜਿਹੜੇ ਗੁਰੂ ਰਾਮਦਾਸ ਜੀ ਦੀ ਪਾਵਨ ਪਰਿਕਰਮਾ ਦੇ ਵਿਚ ਦੁਸ਼ਟਾਂ ਦੇ ਟੈਂਕ ਹਾਜ਼ਰ ਹੋਏ ਦਾਖਲ ਹੋਏ ਉਹਨੇ ਉਡਾ ਦਿੱਤੇ। ਸਾਰਾ ਸਾਰਾ ਦਿਨ ਚਾਰ ਚਾਰ ਪੰਜ ਪੰਜ ਦਸ ਸੱਤ ਸੱਤ ਪਿੰਡਾਂ ਦੇ ਵਿਚ ਪ੍ਰਚਾਰ ਕਰਦੇ ਸਨ ਸਿੱਖੀ ਦਾ, ਪਰ ਜਦੋਂ ਵਾਰੀ ਆਈ ਕਿ ਮੇਰੇ ਗੁਰੂ ਰਾਮਦਾਸ ਦੇ ਦਰਬਾਰ ਦੀ ਕੋਈ ਬੇਅਦਬੀ ਕਰ ਰਿਹਾ, ਆਪਣਾ ਪਰਿਵਾਰ ਹੀ ਨਿਸ਼ਾਵਰ ਕਰ ਦਿੱਤਾ। ਬਾਬਾ ਮੋਹਰ ਸਿੰਘ ਜੀ ਨੇ ਹਿੰਦੂ ਪਰਿਵਾਰ ਦੇ ਵਿਚੋਂ ਸਿੱਖ ਬਣੇ ਸਨ ਅਮਰ ਸ਼ੱਕ ਕਰਕੇ। ਭਗਤ ਪ੍ਰੇਮ ਵੈਰਾਗ ਦੀ ਮੁਖੋਂ ਸੁਣਾਵੇ ਕਥਾ, ਤੁਪਕ ਚਲਾਏ ਹੀਆਂ ਬੇਦ ਕਰੇ ਪਾਰਾ ਹੈ। ਤੁਪਕ ਭਾਵ ਤੋਪ ਵੀ ਚਲਾਉਣੀ ਜਾਣਦਾ ਖਾਲਸਾ, ਖਾਲਸਾ ਤੋਪ ਵੀ ਚਲਾਉਣੀ ਜਾਣਦਾ। ਖਾਲਸੇ ਦੇ ਵਿਚ ਗੁਣ ਹੈ, ਤੱਤਵ ਗਿਆਨੀ ਭਗਤ ਗਿਆਨੀ ਸੂਰਾ ਸੋਈ ਧਨ 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 ਗੁਰੂ ਖਾਲਸੋ ਹਮਾਰਾ ਹੈ। ਉਹ ਖਾਲਸਾ ਹੈ ਜਿਹਦੇ ਵਿਚ ਇਹ ਗੁਣ ਨੇ। ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਚ ਰਤੇ ਹੋਏ ਉਹਨਾਂ ਗੁਰੂ ਦੇ ਸਵਾਰਿਆਂ ਨੇ ਆਪਾਂ ਨਿਸ਼ਾਵਰ ਕਰ ਦਿੱਤਾ, ਅੱਜ ਵੀ ਕਰ ਰਹੇ ਨੇ, ਅੱਜ ਵੀ ਸ਼ਹਾਦਤਾਂ ਹੋ ਰਹੀਆਂ ਨੇ। ਗੁਰੂ ਦੇ ਚਰਨਾਂ ਤੋਂ ਕੁਰਬਾਨ ਹੋਣ ਵਾਲੇ ਉਹ ਨੇ ਜਿਹੜੇ ਨਾਮ ਦੇ ਵਿਚ ਰਤੇ ਨੇ, ਓਤ ਪੋਤ ਹੋਏ ਨੇ, ਕਦੀ ਗੁਰੂ ਤੋਂ ਬੇਮੁਖ ਨਹੀਂ ਹੁੰਦੇ, ਪੰਥ ਨੂੰ ਪਿੱਠ ਨਹੀਂ ਦਿੰਦੇ, ਪੰਥ ਦੀ ਪਿੱਠ ਵਿਚ ਛੁਰਾ ਨਹੀਂ ਮਾਰਦੇ, ਗਦਾਰ ਨਹੀਂ ਕਹਾਉਂਦੇ, ਆਪਾ ਵਾਰ ਦਿੰਦੇ ਨੇ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਨਾਮ ਧਨ। ਸੇਵਾ ਕਿਹਦੀ ਕਰਨੀ ਹੈ? ਸੇਵਾ ਸੰਸਾਰ ਦੀ ਕਰਨੀ ਹੈ, ਨਾਮ ਨਿਰੰਕਾਰ ਦਾ ਜਪਣਾ ਹੈ। ਸੇਵਾ ਪੰਗਤ ਵਿਚ ਕਰਨੀ ਹੈ, ਨਾਮ ਸੰਗਤ ਵਿਚ ਜਪਣਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਤੇ ਨਿਰਣਾ ਕਰ ਦਿੱਤਾ, ਕਹਿ ਦਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਲਤ ਕਿਹਾ ਕਿ ਦੇਗ ਤੇਗ ਜਗ ਮੈਂ ਦੋ ਚੱਲੇ। ਇੱਥੇ ਦੇਗ ਵੀ ਚੱਲਣੀ ਹੈ ਤੇ ਤੇਗ ਵੀ ਚੱਲਣੀ ਹੈ। ਗੁਰੂ ਸਵਾਰਿਆਂ ਦੇ ਹੱਥਾਂ ਵਿਚ ਵਰਸ਼ੇ ਭਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਕਿ ਗੁਰੂ ਦੀ ਬਾ ਇੱਜ਼ਤ ਨੂੰ ਬਾ ਇੱਜ਼ਤ ਬਰਕਰਾਰ ਰੱਖਣ ਵਾਸਤੇ ਇਧਰ ਦੇਗ ਚੱਲਦੀ ਹੈ, ਅਕਾਲ ਤਖ਼ਤ ਸਾਹਿਬ ਤੇ ਤੇਗ ਦਾ ਵੀ ਸਿਧਾਂਤ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਮਾਲਾ ਫੇਰੀ ਜਾਂਦੀ ਹੈ, ਨਾਮ ਜਪਿਆ ਜਾਂਦਾ, ਕੀਰਤਨ ਹੁੰਦਾ, ਅਕਾਲ ਤਖ਼ਤ ਸਾਹਿਬ ਤੇ ਸ਼ਸਤਰਾਂ ਦੀ ਪੂਜਾ ਹੁੰਦੀ ਹੈ। ਸੰਤ ਹੈ ਤੇ ਸਿਪਾਹੀ ਹੈ, ਸੰਤ ਨੇ ਪੂਜਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ, ਸਿਪਾਹੀ ਨੇ ਪੂਜਾ ਕਰਨੀ ਹੈ ਸ਼ਸਤਰਾਂ ਦੀ, ਤੇ ਜਿਹਦੇ ਵਿਚ ਦੋਵੇਂ ਗੁਣ ਨੇ ਉਹਨੇ ਪੂਜਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਤੇ ਸ਼ਸਤਰਾਂ ਦੀ ਵੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਕਹਿੰਦੇ ਇਹ ਨਾਮ ਰੂਪੀ ਧਨ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਹੈ ਤੇ ਅੰਤਰ ਆਤਮੇ ਦੇ ਵਿੱਚ ਪ੍ਰਗਾਸ਼ ਹੋ ਜਾਂਦਾ ਹੈ। ਨਾਮ ਧਿਆਉਣ ਦੇ ਨਾਲ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ।
ਇਹੋ ਹਰ ਰੰਗ ਗੂੜਾ ਧਨ ਪਿਰ ਹੋ,
ਇਹ ਧਨ ਪਿਰ ਇਸਤਰੀ ਤੇ ਪਤੀ ਇਹਨੂੰ ਗੂੜਾ ਰੰਗ ਚੜ ਜਾਂਦਾ ਹੈ ਪਰਿਪੂਰਨ ਪ੍ਰਮਾਤਮਾ ਦਾ।
ਸ਼ਾਂਤ ਸਿਗਾਰ ਰਾਵੇ ਪ੍ਰਭ ਸੋ,
ਜਿਹਨੂੰ ਨਾਮ ਰੂਪੀ ਧਨ ਦਾ ਰੂਪ ਚੜ ਜਾਂਦਾ ਹੈ, ਗੂੜਾ ਰੰਗ ਚੜ ਜਾਂਦਾ, ਉਹ ਸ਼ਾਂਤੀ ਦਾ ਆਤਮਕ ਸ਼ਾਂਤੀ ਨੂੰ ਸ਼ਿੰਗਾਰ ਕਰਕੇ ਆਪਣੇ ਪਤੀ ਨੂੰ ਰੋਂਦੀ ਹੈ, ਭਾਵ ਆਪਣੀ ਪਤੀ ਦੀ ਸੇਜਾ ਮਾਣਦੀ ਹੈ।
ਹਉ ਮੈਂ ਵਿੱਚ ਪ੍ਰਭ ਕੋਈ ਨਾ
ਪਾਏ, ਦੇ ਵਿੱਚ ਆ ਕਰਕੇ ਕੋਈ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਪਾ ਸਕਦਾ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਵੇਂ ਨਾ ਵਸੈ ਇਕਠਾਏ, ਦੋਵੇਂ ਇੱਕ ਥਾਂ ਨਹੀਂ ਵਸਦੇ। ਮਹਾਰਾਜ ਕਹਿੰਦੇ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਕੋਈ ਨਹੀਂ ਪ੍ਰਾਪਤ ਕਰ ਸਕਦਾ ਹਉਮੈ ਹੰਗਤਾ ਦੇ ਵਿੱਚ।
ਮੂਲੋਂ ਭੁੱਲਾ ਜਨਮ ਗਵਾ,
ਪਰਮਾਤਮਾ ਨੂੰ ਤਾਂ ਕੀ ਪਾਉਣਾ, ਉਸਨੇ ਮੂਲ ਤੋਂ ਹੀ ਕਹਿੰਦੇ ਭੁੱਲ ਕੇ ਆਪਣਾ ਜਨਮ ਹੀ ਵਿਅਰਥ ਗਵਾ ਲੈਂਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਮੂਲ ਕੀ ਹੈ? ਸਾਡਾ ਮੂਲ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਡਾ ਮੂਲ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਜਿਹੜਾ ਆਪਣੇ ਮੂਲ ਨੂੰ ਛੱਡ ਦੇਵੇਗਾ ਨਾ, ਉਹ ਆਪਣਾ ਵਿਅਰਥ ਜਨਮ ਗਵਾ ਲਵੇਗਾ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ,
ਕਹਿੰਦੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਗੁਰੂ ਤੋਂ ਪ੍ਰਾਪਤ ਕਰਕੇ ਹਿਰਦੇ ਰੂਪੀ ਆਤਮਕ ਰੂਪੀ ਇਸ ਸੇਜਾ ਨੂੰ ਕਹਿੰਦੇ ਸ਼ਾਂਤ ਕਰ ਲੈਂਦੇ ਨੇ ਗੁਰੂ ਦੇ ਪਿਆਰੇ।
ਸੇਵਾ ਸਾਚੀ ਨਾਮ ਸਮਾਣੀ,
ਵਾਹਿਗੁਰੂ ਪਰਮਾਤਮਾ ਦੀ ਸੰਗਤ ਦੀ ਗੁਰੂ ਦੀ ਕੀਤੀ ਹੋਈ ਸੇਵਾ ਕਰਦਿਆਂ ਕਰਦਿਆਂ ਨਾਮੀ ਦਾ ਨਾਮ ਵਿੱਚ ਅਭੇਦ ਹੋਣਾ, ਨਾਮੀ ਜਿਹੜਾ ਉਹ ਨਾਮ ਵਿੱਚ ਅਭੇਦ ਹੋ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੀ ਸੱਚੀ ਸੇਵਾ ਕਰਕੇ, ਝੂਠੀ ਸੇਵਾ ਨਹੀਂ ਸੱਚੀ ਸੇਵਾ। ਜਿਸ ਸੇਵਾ ਦੇ ਬਾਬਤ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰ ਸੇਵਾ ਤੇ ਕੀ ਪ੍ਰਾਪਤ ਹੁੰਦਾ ਜੀ? ਸੁਖ ਉਪਜੈ। ਗੁਰੂ ਦੀ ਸੇਵਾ ਕੀਤਿਆਂ ਆਤਮਕ ਸੁਖ ਮਿਲਦਾ। ਸਰੀਰ ਦੇ ਸੁਖ ਨੂੰ ਗੁਰੂ ਸੁਖ ਨਹੀਂ ਜਾਣਦੇ, ਆਤਮਕ ਸੁਖ ਨੂੰ ਸੁਖ ਜਾਣਦੇ ਨੇ। ਉਹ ਸੁਖ ਜਿਹੜਾ ਸੁਖ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਵੀ ਬੈਠ ਕੇ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗੇ। ਸਰੀਰਕ ਦੁੱਖ ਨਹੀਂ ਸੀ, ਸਰੀਰਕ ਰੋਗ ਨਹੀਂ ਸੀ, ਸਰੀਰਕ ਕਸ਼ਟ ਨਹੀਂ ਸੀ, ਆਤਮਾ ਨੂੰ ਸੁਖ ਸੀ। ਲਾਗੇ ਖਲੋਤਾ ਸਾਈ ਮੀਆਂ ਮੀਰ ਨੂੰ ਵੀ ਠੰਡ ਲੱਗ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਸਾਚੀ ਨਾਮ ਸਮਾਣੀ, ਸੱਚੀ ਸੇਵਾ ਕਰਕੇ ਨਾਮੀ ਦਾ ਨਾਮ ਵਿੱਚ ਅਭੇਦ ਹੋ ਜਾਈਦਾ ਹੈ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆ,
ਸ਼ਬਦ ਦੇ ਦੁਆਰਾ ਪ੍ਰੀਤਮ ਆਪਣੇ ਗੁਰੂ ਦੇ ਨਾਲ ਮੇਲ ਕਰਾ ਦਿੰਦਾ ਹੈ ਤੇ ਪ੍ਰੀਤਮ ਨੂੰ ਸਦਾ ਧਿਆਉਣਾ ਕੀਤਾ।
ਸਾਚ ਨਾਮ ਵਡਿਆਈ ਪਾਏ,
ਸੱਚੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਫਿਰ ਸੱਚੇ ਨਾਮ ਦੀ ਵਡਿਆਈ ਦੀ ਬਰਕਤ ਦੇ ਨਾਲ ਜੁਗਾਂ ਜੁਗੰਤਰਾਂ ਤੋਂ ਭਗਤ ਜਨਾਂ ਦੀ ਅੱਜ ਸੋਭਾ ਹੋ ਰਹੀ ਹੈ, ਉਹਨਾਂ ਦੀ ਜੁਗਾਂ ਜੁਗੰਤਰਾਂ ਤੱਕ ਸੋਭਾ ਹੋਵੇਗੀ। ਤੇ ਦੂਜੇ ਪਾਸੇ ਮਾਇਆ ਕੀ ਸੋਭਾ? ਚਾਰ ਦਿਹਾੜੇ ਸਜਾਂਦੇ ਬਿਲਮ ਨਾਲ ਆਏ ਦਾ। ਮਹਾਰਾਜ ਕਹਿੰਦੇ ਵਡਿਆਈ ਪ੍ਰਾਪਤ ਹੁੰਦੀ ਹੈ ਲੋਕ ਪ੍ਰਲੋਕ ਵਿੱਚ।
ਆਪੇ ਕਰਤਾ ਜੁਗ ਜੁਗ ਸੋ,
ਹਰੇਕ ਯੁਗ ਦੇ ਵਿੱਚ ਪਰਿਪੂਰਨ ਪਰਮਾਤਮਾ ਆਪ ਹੀ ਸ੍ਰਿਸ਼ਟੀ ਦੀ ਲੈਤਾ ਉਤਪਤੀ ਕਰ ਰਿਹਾ, ਪਾਲਣਾ ਕਰ ਰਿਹਾ ਹੈ।
ਨਦਰ ਕਰੇ ਮੇਲਾਵਾ,
ਜੇ ਗੁਰੂ ਕਿਰਪਾ ਕਰਕੇ ਨਦਰ ਕਰ ਦੇਵੇ ਤੇ ਗੁਰੂ ਦੇ ਨਾਲ ਪਰਮਾਤਮਾ ਕਿਰਪਾ ਕਰ ਦੇਵੇ, ਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ, ਗੁਰੂ ਦੇ ਨਾਲ ਮੇਲ ਕਰਾ ਦਿੰਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰਬਾਣੀ ਨੂੰ ਪੜ ਸੁਣ ਕਰਕੇ ਵਾਹਿਗੁਰੂ ਪਰਮਾਤਮਾ ਹਰੀ ਨੂੰ ਮਨ ਦੇ ਵਿੱਚ ਵਸਾਇਆ ਜਾਂਦਾ ਹੈ। ਜਿਹੜਾ ਗੁਰਬਾਣੀ ਨਹੀਂ ਪੜਦਾ ਉਹਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੀ ਨਹੀਂ, ਗੁਰਬਾਣੀ ਨੂੰ ਪੜਨਾ ਪਵੇਗਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਆਪਣੇ ਘਰਾਂ ਵਿੱਚ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਗੁਰਬਾਣੀ ਦੇ ਸਹਿਜ ਪਾਠ ਦਾ ਚਾਨਣ ਕਰੋ। ਜਿਹੜੇ ਦੇਹਧਾਰੀ ਕਿਉਂ ਇਹ ਤੁਹਾਡੇ ਦਰਵਾਜਿਆਂ ਤੇ ਦਸਤਕ ਦੇ ਰਹੇ ਨੇ? ਕਿਉਂਕਿ ਸਾਡੇ ਘਰਾਂ ਵਿੱਚ ਹਨੇਰਾ ਹੋ ਗਿਆ, ਗੁਰਬਾਣੀ ਦਾ ਚਾਨਣ ਨਹੀਂ ਰਿਹਾ। ਆਪਣੇ ਘਰਾਂ ਵਿੱਚ ਚਾਨਣ ਕਰੋ, ਇਹ ਬਿੱਲ ਬਤੌੜੀ ਉੱਲੂਆਂ ਦੇ ਵਾਂਗੂ ਆਪੇ ਭੱਜ ਜਾਣਗੇ। ਗੁਰਬਾਣੀ ਦਾ ਚਾਨਣ ਹਿਰਦੇ ਵਿੱਚ ਕਰਨਾ ਕਰੇ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਗਰੀਬ ਨਵਾਜ ਸਤਿਗੁਰੁ ਜੀ ਕਹਿੰਦੇ ਸੱਚੇ ਦੇ, ਫਿਰ ਉੱਥੇ ਪੰਕਤੀ ਆ ਗਈ, ਜਿਹੜੇ ਸੱਚੇ ਨਾਮ ਦੇ ਵਿੱਚ ਰਤੇ ਗਏ ਉਹਨਾਂ ਨੂੰ ਗੁਰੂ ਪ੍ਰਭੂ ਦੇ ਨਾਲ ਮਿਲਾ ਦਿੰਦਾ, ਪਰਮਾਤਮਾ ਦੇ ਵਿੱਚ ਅਭੇਦ ਕਰ ਦਿੰਦਾ। ਗੁਰੂ ਦੇ ਕੋਲੋਂ ਨਾਮ ਲੈਣਾ, ਨਾਮ ਜਪਣਾ ਪਰਮਾਤਮਾ ਹੈ ਜਿਹਨੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ, ਤੇ ਉਹ ਫਿਰ ਪਰਿਪੂਰਨ ਪਰਮਾਤਮਾ ਦੇ ਨਾਲ ਉਹਦਾ ਮੇਲ ਕਰਾ ਦਿੰਦਾ। ਸਾਹਿਬ ਕਿਰਪਾ ਕਰਨ, ਬੇਅੰਤ ਭੁੱਲਾਂ ਹੋਈਆਂ, ਗਰੀਬ ਨਵਾਜ ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ, ਗੁਰੂ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਗੁਰੂ ਰਾਮਦਾਸ ਜੀ ਦੇ ਦਰਦਾਦਨਾ ਜਾਂ ਸੇਵਕ ਜਾਣ ਕੇ ਬਖਸ਼ ਲੈਣਾ ਜੀ। ਅੰਮ੍ਰਿਤ ਛਕੋ ਖੰਡੇ ਬਾਟੇ ਦਾ ਪੰਜਾਬ ਦੇ ਵਿੱਚ ਇੱਕ ਅੰਮ੍ਰਿਤ ਸੰਚਾਰ ਦੀ ਲਹਿਰ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਜਗ੍ਹਾ ਜਗ੍ਹਾ ਅੰਮ੍ਰਿਤ ਸੰਚਾਰ ਦੇ ਪ੍ਰਚਾਰ ਕੀਤੇ ਜਾ ਰਹੇ ਨੇ। ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਲਾਗੇ ਬੰਨੇ ਅੰਮ੍ਰਿਤ ਸੰਚਾਰ ਹੋ ਰਿਹਾ, ਸੰਗਤ ਨੂੰ ਬੇਨਤੀ ਹੈ ਕਿਰਪਾ ਕਰੋ, ਅੰਮ੍ਰਿਤਧਾਰੀ ਹੋਵੋ, ਗੁਰੂ ਦੇ ਖੰਡੇ ਬਾਟੇ ਦੀ ਪੌਹ ਲੈ ਕੇ ਨਗੂਰੇਪਣ ਦੀ ਜੂਠ ਲਾਓ। ਬੇਅੰਤ ਭੁੱਲਾਂ ਹੋਈਆਂ, ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਸਤਿਗੁਰ ਕਿਰਪਾ ਕਰਨ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਕੋਟਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅਖੀਰਲੀਆਂ ਪੰਕਤੀਆਂ ਸਰਵਣ ਕਰੋ ਜੀ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।